ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮੋਕਾ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰ ਬੇ ਨਾ ਜਾਨੋ, ਬਾਪ ਬੀਠੁਲਾ ਬਾਹ ਦੇ, ਮੋਕਾ ਤਾਰ ਲੇ ਰਾਮਾ ਤਾਰ ਲੇ, ਮੈਂ ਅਜਾਨ ਜਨ ਤਰ ਬੇ ਨਾ ਜਾਨੋ, ਬਾਪ ਬੀਠੁਲਾ ਬਾਹ ਦੇ, ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿੱਖ ਲਾਈ, ਨਰ ਤੇ ਉਪਜ ਸੁਰਗ ਕਉ ਜੀਤੇ, ਸੋ ਅਵਖਦ ਮੈਂ ਪਾਈ, ਜਹਾਂ ਜਹਾਂ ਤੂੰ ਨਾਰਦ ਟੇਕੇ, ਨੈਕ ਟਿਕਾਵੋਹ ਮੋਹੇ, ਤੇਰੇ ਨਾਮ ਅਵਲੰਬ ਬਹੁਤ ਜਨ ਉਦਰੇ, ਨਾਮੇ ਕੀ ਨਿਜ ਮਤ ਏਹ, ਜਹਾਂ ਜਹਾਂ ਤੂੰ ਨਾਰਦ ਟੇਕੇ, ਨੈਕ ਟਿਕਾਵੋਹ ਮੋਹੇ, ਤੇਰੇ ਨਾਮ ਅਵਲੰਬ ਬਹੁਤ ਜਨ ਉਦਰੇ, ਨਾਮੇ ਕੀ ਨਿਜ ਮਤ ਏਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਰਬੱਤਰ ਗੁਰਮੁਖ ਮਾਈ ਭਾਈ, ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਸ਼ਰਧਾ ਭਾਵਨਾ ਦੇ ਸੰਯੋਗ 'ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਕਰਤਾਰਥ ਕੀਤਾ ਹੈ, ਉੱਥੇ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਸ੍ਰੀ ਮੁੱਖ ਵਾਕ ਦੇ ਦੁਆਰਾ ਬਖਸ਼ਿਸ਼ ਕੀਤਾ ਹੈ। ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੀ ਜੋ ਵਿਚਾਰ ਹੈ, ਆਪਾਂ ਸਾਰੀਆਂ ਸੰਗਤਾਂ ਇਹਨਾਂ ਪਾਵਨ ਪਵਿੱਤਰ ਅਸਥਾਨਾਂ 'ਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਰੋਜ਼ਾਨਾ ਹੀ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮੋਕਉ ਤਾਰਲੇ ਰਾਮਾ ਤਾਰਲੇ।
ਗੋਂਡ ਰਾਗ ਦੇ ਵਿੱਚ ਭਗਤ ਬਾਣੀ ਸਰਲੇਖ ਹੇਠ ਇਹ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਭਗਤ ਨਾਮਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 873 ਅਤੇ 74 ਅੰਗ ਦੇ ਉੱਪਰ ਸਵਾਇਮਾਨ ਹੈ। ਭਗਤ ਨਾਮਦੇਵ ਸਾਹਿਬ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਮਹਾਨ ਬੰਦਗੀ ਕੀਤੀ, ਆਰਾਧਨਾ ਕੀਤੀ, ਪਰਮੇਸ਼ਰ ਵਾਹਿਗੁਰੂ ਦੇ ਸਖਿਆਤ ਦਰਸ਼ਨ ਕੀਤੇ। ਜਿਵੇਂ ਜਿਵੇਂ ਕੋਈ ਭਗਤ ਪਰਮਾਤਮਾ ਦੇ ਸਨਮੁਖ ਹੋ ਕਰਕੇ ਚਿੱਤ ਦੀ ਬਿਰਤੀ ਕਰਕੇ ਆਰਾਧਨਾ ਕਰਦਾ, ਤਿਵੇਂ ਤਿਵੇਂ ਸਤਿਗੁਰੂ ਪਾਤਸ਼ਾਹ ਦੀ ਬਖਸ਼ਿਸ਼ ਜਿਹੜੀ ਵਰਤਦੀ ਜਾਂਦੀ ਅਤੇ ਅੱਤ ਦਰਜੇ ਦੀ ਨਿਮਰਤਾ ਭਗਤ ਨਾਮਦੇਵ ਸਾਹਿਬ ਜੀ ਦੇ ਅੰਦਰ ਸਾਧ ਸੰਗਤ ਜਾਪਦੀ ਹੈ। ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਕਿਵੇਂ ਗੁਰਸਿੱਖ ਨੇ ਅਰਦਾਸਾਂ ਕਰਨੀਆਂ, ਬੇਨਤੀਆਂ ਦੇ ਵਿੱਚ ਕਿਹੜੇ ਸ਼ਬਦ ਕਹਿਣੇ ਹਨ, ਬੇਨਤੀ ਕਰਨ ਦਾ ਢੰਗ ਇਹ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਸਿਖਾਉਂਦੇ ਹਨ। ਭਗਤ ਨਾਮਦੇਵ ਸਾਹਿਬ ਦੇ ਪਿਆਰੇ ਬਚਨ ਹਨ, ਮੋਕੋ ਤਾਰ ਲੇ ਰਾਮਾ ਤਾਰ ਲੇ। ਰਾਮਾ ਦਾ ਅਰਥ ਹੈ ਰਾਮ ਰਮੇ ਹੋਏ, ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਜਿਹੜਾ ਇੱਕ ਮਿੱਟੀ ਦੇ ਕਿਣਕੇ ਕਿਣਕੇ ਦੇ ਅੰਦਰ ਵੀ ਰਮਿਆ ਹੋਇਆ ਮਿਲਿਆ ਹੋਇਆ ਉਹਨੂੰ ਰਾਮ ਪਰਮੇਸ਼ਰ ਕਿਹਾ ਜਾਂਦਾ ਹੈ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੋਕ ਉਤਾਰ ਲੇ। ਮੋਕ ਦਾ ਅਰਥ ਹੈ ਮੇਰੇ ਤਾਈਂ ਮੈਨੂੰ ਦਾਸ ਨੂੰ ਸੰਸਾਰ ਸਮੁੰਦਰ ਦੇ ਅੰਦਰ ਡੁੱਬਦੇ ਜਾਂਦੇ ਨੂੰ ਤਾਰ ਲਓ। ਪਰਲੇ ਕਿਨਾਰਾ ਜਿਹੜਾ ਮੁਕਤੀ ਹੈ, ਉਰਲਾ ਕਿਨਾਰਾ ਸੰਸਾਰ ਹੈ, ਇਹਦੇ ਵਿਚਾਲੇ ਸਾਡਾ ਜੀਵਨ ਪਿਆ ਹੈ। ਜੀਵਨ ਦੀ ਜਿਹੜੀ ਬੇੜੀ ਡੁੱਬਦੀ ਜਾਂਦੀ ਸੰਸਾਰ ਦੇ ਪਦਾਰਥਾਂ ਰੂਪ ਪਾਣੀ ਦੇ ਅੰਦਰ, ਵਿਕਾਰਾਂ ਦੀਆਂ ਮੋਹ ਮਮਤਾ ਦੀਆਂ ਮਾਇਆ ਦੀਆਂ ਲਹਿਰਾਂ ਉੱਠਦੀਆਂ ਛੱਲਾਂ ਵਗਦੀਆਂ ਨੇ, ਤਰਨਾ ਬਹੁਤ ਔਖਾ ਹੈ। ਹੇ ਰਾਮਾ ਰਮੇ ਹੋਏ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲਓ, ਸੰਸਾਰ ਸਮੁੰਦਰ ਤੋਂ ਮੈਨੂੰ ਤਾਰ ਲੈਣਾ ਕਰੋ।
ਮੈਂ ਅਜਾਨ ਜਨ ਤਰ ਬਿਨਾ ਜਾਨੋ।
ਹੇ ਅਕਾਲ ਪੁਰਖ ਵਾਹਿਗੁਰੂ, ਰਾਮ ਰਮੇ ਹੋਏ ਪਰਮੇਸ਼ਰ ਵਾਹਿਗੁਰੂ ਜੀ, ਮੈਂ ਅਜਾਨ। ਅਜਾਨ ਦਾ ਅਰਥ ਹੈ ਬੇਸਮਝ, ਅਗਿਆਨ। ਜਿਹੜਾ ਮੇਰੇ ਅੰਦਰ ਬੇਸਮਝੀ ਹੈ, ਅਗਿਆਨੀ ਹੈ, ਇਸ ਲਈ ਮੈਨੂੰ ਆਪ ਜੀ ਕਿਰਪਾ ਕਰਕੇ ਐਸੀ ਰਹਿਮਤ ਕਰੋ, ਮੈਨੂੰ ਪਾਰ ਕਰ ਦਿਓ, ਮੈਂ ਤਰਵੇ ਨਾ ਜਾਣੋ। ਅਤੇ ਮੈਂ ਜਿਹੜਾ ਜੀਵ ਹਾਂ, ਅਣਜਾਣ ਹੋਣ ਕਰਕੇ, ਬੇਸਮਝ ਹੋਣ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਨਹੀਂ ਜਾਣਦਾ ਹਾਂ। ਪਤਾ ਨਹੀਂ ਹੈ ਵੀ ਕਿਵੇਂ ਸੰਸਾਰ ਤੋਂ ਮੁਕਤ ਹੋਇਆ ਜਾ ਸਕਦਾ, ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਇਹ ਮਹਾਰਾਜ ਇੰਨੀ ਮੈਨੂੰ ਸੋਝੀ ਨਹੀਂ ਹੈ, ਅਜਾਨ ਮੈਂ ਬੇਸਮਝ ਹਾਂ, ਅਗਿਆਨੀ ਹਾਂ।
ਬਾਪ ਬੀਠਲਾ ਬਾਹ ਦੇ।
ਜੇਕਰ ਕੋਈ ਬਾਲਕ, ਕੋਈ ਬੱਚਾ, ਕੋਈ ਨੌਜਵਾਨ ਕਿਸੇ ਪਾਣੀ ਅੰਦਰ ਜਲ ਦੇ ਵਿੱਚ ਡੁੱਬਦਾ ਜਾਂਦਾ ਹੋਵੇ ਤਾਂ ਫਿਰ ਉਹਦਾ ਕੋਈ ਉੱਥੇ ਜ਼ੋਰ ਨਹੀਂ ਚੱਲਦਾ ਹੈ। ਕੋਈ ਸਿਆਣਾ ਬੰਦਾ ਆ ਜਾਵੇ, ਆਪਣੀ ਬਾਂਹ ਉਹਨੂੰ ਪਕੜਾ ਦੇਵੇ ਅਤੇ ਫਿਰ ਬਾਂਹ ਦਾ ਸਹਾਰਾ ਲੈ ਕੇ ਡੁੱਬਦਾ ਮਨੁੱਖ ਕਿਨਾਰੇ ਤੱਕ ਆ ਕਰਕੇ ਪਾਣੀ ਵਿੱਚੋਂ ਬਚ ਜਾਂਦਾ, ਡੁੱਬਣ ਤੋਂ ਜੀਵਨ ਉਹਦਾ ਬਚ ਜਾਂਦਾ ਹੈ। ਸੰਸਾਰ ਸਮੁੰਦਰ ਵਿੱਚ ਪਦਾਰਥਾਂ ਦਾ ਜਾਲ, ਵਿਕਾਰਾਂ ਦੀਆਂ ਮੋਹ ਮਮਤਾ ਮਾਇਆ ਦੀਆਂ ਲਹਿਰਾਂ ਵਿੱਚ ਮੈਂ ਰੁੜਦਾ ਜਾ ਰਿਹਾ ਹਾਂ। ਹੇ ਮੇਰੇ ਬਾਪ ਪਿਤਾ ਪਰਮੇਸ਼ਰ, ਬੀਠਲਾ ਦਾ ਅਰਥ ਵੀ ਪਰਮਾਤਮਾ ਹੈ, ਕਿਉਂਕਿ ਦੱਖਣ ਦੇ ਇਲਾਕੇ ਵੱਲ ਸਾਧ ਸੰਗਤ ਬੀਠਲ ਇੱਟ ਨੂੰ ਕਹਿੰਦੇ ਨੇ। ਜਦੋਂ ਨਾਮਦੇਵ ਸਾਹਿਬ ਜੀ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਹੋਏ ਤਾਂ ਉਸ ਵੇਲੇ ਬਿਠਾਉਣ ਵਾਸਤੇ ਪਰਮਾਤਮਾ ਨੂੰ ਏਟੀ ਭੇਟਾ ਕਰ ਦਿੱਤੀ ਸੀ। ਜਿਵੇਂ ਕੋਈ ਪੀੜ੍ਹੀ ਹੈ, ਮੰਜਾ ਪਲੰਘ ਦੇ ਉੱਤੇ ਕਿਸੇ ਨੂੰ ਬਿਠਾ ਲਈ ਦਾ ਸਤਿਕਾਰ ਵਜੋਂ ਉੱਚੀ ਜਗ੍ਹਾ 'ਤੇ, ਭਗਤ ਜੀ ਨੇ ਬੀਠਲ ਇੱਟ ਦੇ ਉੱਤੇ ਪਰਮਾਤਮਾ ਨੂੰ ਬਿਠਾਇਆ ਸੀ। ਪਰਮਾਤਮਾ ਵਾਹਿਗੁਰੂ ਜੀ ਦਾ ਹੀ ਐਸਾ ਨਾਮ ਜਿਹੜਾ ਬੀਠਲ ਹੈ। ਹੇ ਮੇਰੇ ਬੀਠਲ ਪਿਤਾ ਅਕਾਲ ਪੁਰਖ ਪਰਮਾਤਮਾ ਜੀ, ਮੈਨੂੰ ਡੁੱਬਦੇ ਜਾਂਦੇ ਨੂੰ ਆਪਣੀ ਬਾਂਹ ਦੇ ਦਿਓ, ਹੱਥ ਪਕੜਾ ਦਿਓ। ਬਾਂਹ ਕਿਹੜੀ ਹੈ? ਪਰਮਾਤਮਾ ਦੀ ਭਗਤੀ ਰੂਪੀ ਬਾਂਹ ਹੈ, ਅਤੇ ਜਿਸ ਨੂੰ ਭਗਤੀ ਦੇ ਦਿੰਦਾ ਉਹ ਮਾਇਆ ਦੀਆਂ ਲਹਿਰਾਂ ਤੋਂ ਬਚ ਕੇ ਪਰਮਾਤਮਾ ਵਿੱਚ ਅਭੇਦਤਾ ਪਾ ਲੈਂਦਾ ਹੈ। ਹੇ ਅਕਾਲ ਪੁਰਖ ਪਰਮਾਤਮਾ ਜੀ, ਮੈਨੂੰ ਅਜਾਣ ਬੇਸਮਝ ਨੂੰ ਆਪਣੀ ਐਸੀ ਭਗਤੀ ਰੂਪੀ ਜਿਹੜੀ ਬਾਂਹ ਦੇ ਕੇ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਲੈਣਾ ਕਰੋ।
ਰਹਾਓ
ਬਿਸਰਾਮ ਦੇ ਕਰਕੇ ਭਗਤ ਨਾਮਦੇਵ ਸਾਹਿਬ ਜੀ ਫਰਮਾਉਂਦੇ ਹਨ।
ਨਰ ਤੇ ਸੁਰ ਹੋਏ ਜਾਤ ਨਿਮਖ ਮੈਂ।
ਨਰ ਜਿਹੜਾ ਇਹ ਮਨੁੱਖ ਹੈ, ਇਹ ਤਾਂ ਸੁਰ ਦੇਵ ਪਦਵੀ ਨੂੰ ਇੱਕ ਨਿਮਖ ਦੇ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਜਿਹੜੇ ਦੇਵਤਿਆਂ ਦੇ ਪਾਸ ਜਿਹੜੇ ਪੁੰਨ ਹੁੰਦੇ ਇਕੱਲੇ, ਅਤੇ ਇਸ ਲਈ ਦੈਂਤਾਂ ਦੇ ਪਾਸ ਜਿਹੜੇ ਪਾਪ ਨੇ, ਅਤੇ ਮਨੁੱਖ ਦੇ ਕੋਲ ਪਾਪ ਅਤੇ ਪੁੰਨ ਸਮਾਨ ਰੂਪ ਦੇ ਵਿੱਚ ਹੁੰਦੇ ਨੇ। ਜੇ ਕਿਤੇ ਦੇਵ ਇਹ ਪੁੰਨੀ ਬਣਨਾ ਚਾਹੇ, ਜੀਵ ਮਨੁੱਖ ਇੱਕ ਖਿਨ ਵਿੱਚ ਹੀ ਨਿਮਖ ਦੇ ਵਿੱਚ ਹੀ ਬਣ ਸਕਦਾ ਹੈ।
ਸਤਿਗੁਰ ਬੁੱਧ ਸਿੱਖ ਲਾਈ।
ਮਨੁੱਖ ਤੋਂ ਦੇਵ ਜਿਹੜਾ ਪਵਿੱਤਰ ਹੋ ਜਾਣਾ ਤੇ ਸਾਧ ਸੰਗ ਤੇ ਕਿਵੇਂ ਹੋ ਸਕਦਾ? ਸਤਿਗੁਰ ਬੁੱਧ ਸਿੱਖ ਲਾਈ, ਜਿਹਨੂੰ ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਪੂਰਨ ਸਤਿਗੁਰੂ ਮਿਲ ਜਾਵੇ, ਅਤੇ ਸਤਿਗੁਰੂ ਉਸ ਜੀਵ ਨੂੰ ਆਤਮ ਵਿਸ਼ੈਣੀ ਬੁੱਧੀ ਦੀ ਸਿਖਲਾਈ ਸਿੱਖਿਆ ਦੇ ਦੇਣ। ਆਤਮ ਵਿਸ਼ੈਣੀ ਅਤੇ ਵਿਸ਼ੇ ਵਿਸ਼ੈਣੀ ਦੋ ਤਰ੍ਹਾਂ ਦੀ ਸਾਡੀ ਬੁੱਧੀ ਹੈ। ਆਤਮ ਵਿਸ਼ੈਣੀ ਜਿਹੜੀ ਸਾਧ ਸੰਗਤ ਜੀ ਵਿਕਾਰਾਂ ਨੂੰ, ਔਗਣਾਂ ਨੂੰ, ਸ਼ੈਣੀ ਦੀ ਨਿਆਈ ਕੱਟ ਕੇ ਆਤਮਾ ਸਰੂਪ ਨੂੰ ਗ੍ਰਹਿਣ ਕਰ ਲੈਣਾ, ਪਰਮਾਤਮਾ ਦਾ ਜਿਹੜਾ ਸਰੂਪ ਹੈ ਉਹਨੂੰ ਗ੍ਰਹਿਣ ਕਰਨ ਵਾਲੀ ਬੁੱਧੀ ਨੂੰ ਆਤਮ ਵਿਸ਼ੈਣੀ ਬੁੱਧੀ ਕਿਹਾ ਜਾਂਦਾ। ਜਿਨ੍ਹਾਂ ਨੂੰ ਸਤਿਗੁਰੂ ਐਸੀ ਆਤਮ ਵਿਸ਼ੈਣੀ ਮਤ ਬੁੱਧ ਦੀ ਸਿਖਲਾਈ ਸਿੱਖਿਆ ਦੇ ਦਿੰਦੇ ਨੇ, ਉਹ ਤਾਂ ਫਿਰ ਗੁਰੂ ਦੀ ਕਿਰਪਾ ਨਾਲ ਇੱਕ ਨਿਮਖ ਦੇ ਵਿੱਚ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਨੁੱਖ ਤੋਂ ਸੁਰ ਦੇਵ ਪਵਿੱਤਰ ਮਨਾਂ ਵਾਲੇ ਹੋ ਜਾਂਦੇ ਹਨ।
ਨਰ ਤੇ ਉਪਜ ਸੁਰਗ ਕਉ ਜੀਤੇ।
ਫਿਰ ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ? ਭਾਵ ਕਿ ਉਹ ਨਰ ਮਨੁੱਖਾ ਸਰੀਰ ਦੇ ਅੰਦਰ ਹੀ ਉਪਜ ਪੈਦਾ ਹੁੰਦੇ ਨੇ, ਸਰੀਰ ਉਹਨਾਂ ਦਾ ਮਨੁੱਖਾਂ ਵਾਲਾ ਹੀ ਦਿਸਣ ਦੇ ਵਿੱਚ ਆਉਂਦਾ ਹੈ। ਅੰਦਰਲੀ ਅਵਸਥਾ ਕੀ? ਸੁਰਗ ਕਉ ਜੀਤੇ, ਉਹ ਸਵਰਗ ਨੂੰ ਵੀ ਜਿੱਤ ਲੈਂਦੇ ਨੇ। ਜਿੱਤਣਾ ਕੀ ਹੈ? ਸਵਰਗ ਨੂੰ ਵੀ ਨਿਕੰਮਾ ਜਾਣ ਕਰਕੇ ਤਿਆਗ ਦੇਣਾ। ਕਬੀਰ ਕਿਹਾ, ਨਰਕ ਕਿਹਾ ਸੁਰਗ ਵਿਚਾਰਾ, ਸੰਤਨ ਦੋ ਉਰਾਦੇ। ਨਾ ਨਰਕਾਂ ਦੀ ਨਾ ਸਵਰਗਾਂ ਦੀ ਇੱਛਾ ਰਹਿ ਜਾਂਦੀ। ਇੰਨਾ ਕੋ ਤਿਆਗ ਉਹਨਾਂ ਵਿੱਚ ਆ ਜਾਂਦਾ ਗੁਰੂ ਦੀ ਕਿਰਪਾ ਨਾਲ ਕਿ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਤੱਕ ਜਿੰਨੇ ਪਦਾਰਥ ਨੇ ਤਿੰਨਾਂ ਲੋਕਾਂ ਦੇ, ਇਹ ਕਾਂ ਦੀ ਬੇਸ਼ਟਾ ਦੇ ਸਮਾਨ ਨਿਕੰਮੇ ਜਾਣ ਕਰਕੇ ਤਿਆਗ ਦਿੰਦੇ, ਇੰਨੀ ਗਲਾਨੀ ਮਨ ਵਿੱਚ ਆ ਜਾਂਦੀ ਹੈ। ਇਹ ਕਿਵੇਂ ਹੁੰਦਾ? ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੈ। ਮਨੁੱਖਾ ਸਰੀਰ ਦੇ ਅੰਦਰ ਉਪਜੇ ਜਿਹੜੇ ਪੈਦਾ ਹੋਇਆ ਇਹ ਮਨੁੱਖ ਹੈ, ਏਡੀ ਕਿਰਪਾ ਦਾ ਪਾਤਰ ਬਣ ਜਾਂਦਾ ਕਿ ਸੁਰਗ ਨੂੰ ਵੀ ਜੀਤਿਓ ਜਿੱਤ ਲੈਂਦਾ ਹੈ। ਇੰਨਾ ਤਿਆਗ ਉਹਦੇ ਮਨ ਵਿੱਚ ਆ ਜਾਂਦਾ, ਪਦਾਰਥਾਂ ਨੂੰ ਤਿਆਗ ਦਿੰਦਾ ਹੈ।
ਸੋ ਅਵਖਦ ਮੈਂ ਪਾਈ,
ਐਸੀ ਜਿਹੜੀ ਅਵਖਦ ਨਾਮ ਰੂਪੀ ਐਸੀ ਦਵਾਈ ਹੈ, ਔਖਦੀ ਹੈ, ਭਗਤੀ ਰੂਪੀ ਔਖਦੀ, ਇਹ ਅਸਾਂ ਨੇ ਨਾਮਦੇਵ ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਾ ਲਈ ਹੈ। ਹੁਣ ਸਾਨੂੰ ਵੀ ਇੱਛਾ ਨਹੀਂ ਕਿਸੇ ਪਦਾਰਥਾਂ ਦੀ, ਕੋਈ ਪਦਵੀ ਦੀ ਇੱਛਾ ਨਹੀਂ ਹੈ, ਕਿਉਂਕਿ ਨਾਮ ਦੇ ਸਦਕਾ, ਭਗਤੀ ਦੇ ਸਦਕਾ ਸਾਰੀਆਂ ਇਛਾਵਾਂ ਪਿਛਲੀਆਂ ਆਪ ਹੀ ਪਰਮਾਤਮਾ ਪੂਰੀਆਂ ਕਰ ਦਿੰਦਾ ਸੇਵਕ ਦੀਆਂ, ਅਤੇ ਅੱਗੇ ਵਾਸਤੇ ਉਹਦੇ ਮਨ ਵਿੱਚ ਕੋਈ ਕਾਮਨਾ ਇੱਛਾ ਪੈਦਾ ਹੀ ਨਹੀਂ ਹੋਣ ਦਿੰਦਾ। ਜੇ ਇੱਛਾ ਰਹੇਗੀ ਤਾਂ ਫਿਰ ਉਹਦੇ ਅਧੀਨ ਉਹਦਾ ਜੰਮਣਾ ਅਤੇ ਮਰਨਾ, ਫਿਰ ਜਨਮ ਤਿਆਰ ਹੋ ਜਾਣਾ। ਪਰਮਾਤਮਾ ਦੇ ਪਿਆਰਿਆਂ ਦੀਆਂ ਤਮਾਮ ਜਿਹੜੀਆਂ ਇਛਾਵਾਂ ਪਰਮਾਤਮਾ ਵਾਹਿਗੁਰੂ ਉਹਨੂੰ ਮੇਟ ਦਿੰਦਾ, ਖਤਮ ਕਰ ਦਿੰਦਾ ਹੈ। ਐਸੀ ਜਿਹੜੀ ਔਖਦੀ ਹੈ ਭਗਤੀ ਰੂਪ, ਪਰਮਾਤਮਾ ਦੇ ਨਾਮ ਦੀ ਔਖਦੀ, ਇਹ ਸਤਿਗੁਰਾਂ ਕੋਲੋਂ ਪਾਈ ਪ੍ਰਾਪਤ ਕਰ ਲਈ ਹੈ।
ਜਹਾਂ ਜਹਾਂ ਤੂੰ ਨਾਰਦ ਟੇਕੇ,
ਹੇ ਅਕਾਲ ਪੁਰਖ ਪਰਮਾਤਮਾ ਜੀ, ਜਿੱਥੇ ਜਿੱਥੇ ਤੁਸੀਂ ਉਹਨਾਂ ਭਗਤਾਂ ਨੂੰ, ਧਰੂੰ ਜੀ ਵਰਗਿਆਂ ਨੂੰ ਟੇਕਾ ਟਿਕਾਉਣਾ ਕੀਤਾ, ਜਿੱਥੇ ਨਾਰਦ ਮੁਨੀ ਜੀ ਵਰਗਿਆਂ ਨੂੰ ਤੁਸਾਂ ਨੇ ਚਿੱਤ ਦੀ ਬਿਰਤੀ ਕਰਕੇ ਨਾਮ ਦੇ ਵਿੱਚ ਟਿਕਾ ਦਿੱਤਾ। ਕਿਉਂਕਿ ਧਰੂਨ ਜੀ ਜਦੋਂ ਭਗਤੀ ਕਰਨ ਚੱਲੇ ਨੇ ਤਾਂ ਉਸ ਵੇਲੇ ਨਾਰਦ ਮੁਨੀ ਰਸਤੇ ਵਿੱਚ ਮਿਲਿਆ ਸੀ। ਨਾਰਦ ਮੁਨੀ ਨੇ ਕਿਹਾ ਸੀ, ਪੁੱਤਰ ਬਹੁਤ ਛੋਟੀ ਉਮਰ ਹੈ, ਕਿੱਥੇ ਚੱਲਿਆ? ਜੰਗਲ ਵਿੱਚ ਤੈਨੂੰ ਜੰਗਲੀ ਜਾਨਵਰ ਖਾ ਜਾਣਗੇ, ਉੱਥੇ ਬਹੁਤ ਔਖਾ ਜੰਗਲਾਂ ਦੇ ਵਿੱਚ ਜਿਹੜੇ ਦਿਨ ਕੱਟਣੇ, ਤੇਰੇ ਕੋਲੋਂ ਭਗਤੀ ਨਹੀਂ ਹੋਣੀ। ਅਤੇ ਧਰੂੰ ਜੀ ਨੇ ਕਿਹਾ ਸੀ, ਕੁਝ ਵੀ ਕਿਉਂ ਨਾ ਹੋ ਜਾਵੇ, ਮੈਂ ਭਗਤੀ ਜ਼ਰੂਰ ਕਰਾਂਗਾ, ਕਿਉਂਕਿ ਮਾਂ ਦੀ ਸਿੱਖਿਆ ਸੀ। ਇਸ ਲਈ ਫਿਰ ਉਹ ਜਿਹੜੇ ਭਗਤ ਧਰੂੰ ਜੀ ਨੇ ਨਾਰਦ ਮੁਨੀ ਤੋਂ ਉਪਦੇਸ਼ ਲਿਆ ਸੀ। ਨਾਰਦ ਜੀ ਦਾ ਵੀ ਮਨ ਟਿਕਿਆ ਹੋਇਆ ਸੀ। ਟਿਕੇ ਹੋਏ ਮਨ ਵਿੱਚੋਂ ਜਦੋਂ ਕੋਈ ਉਪਦੇਸ਼ ਸਿੱਖਿਆ ਦਿੰਦਾ, ਬਹੁਤ ਜਲਦੀ ਉਹ ਦੂਸਰੇ ਦੇ ਹਿਰਦੇ ਨੂੰ ਚੀਰ ਦਿੰਦੀ ਹੈ। ਨਾਰਦ ਮੁਨੀ ਤੋਂ ਉਪਦੇਸ਼ ਲੈ ਕਰਕੇ ਜੰਗਲ ਵਿੱਚ ਬੰਦਗੀ ਕਰਦਿਆਂ, ਭੁੱਖੇ ਰਹਿ ਕਰਕੇ ਕਦੇ ਦਰੱਖਤਾਂ ਦੇ ਸੁੱਕੇ ਪੱਤਰੇ ਖਾਣੇ, ਕਦੇ ਦਰੱਖਤਾਂ ਦੇ ਛਿੱਲੜ ਜਿਹੜੇ ਨੇ ਇਹਨਾਂ ਨੂੰ ਖਾ ਕੇ ਗੁਜ਼ਾਰੇ ਕਰਨੇ, ਕਦੇ ਇੱਕ ਪੈਰ ਦੇ ਭਾਰ ਖੜਾ ਹੈ, ਕਦੇ ਅੰਗੂਠੇ ਦੇ ਭਾਰ ਖੜਿਆ ਹੋ ਕੇ ਬੜੇ ਤਪ ਕੀਤੇ। 5 ਸਾਲ ਦੀ ਅਵਸਥਾ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਅਤੇ ਅੰਦਰ ਜਦੋਂ ਉਸ ਰੂਪ ਦਾ ਪ੍ਰਕਾਸ਼ ਹੋਇਆ ਤਾਂ ਬੜਾ ਆਨੰਦ ਬਣ ਗਿਆ ਅਤੇ ਪਰਮਾਤਮਾ ਨੇ ਆਵਾਜ਼ ਦਿੱਤੀ, ਪੁੱਤਰ ਤੇਰੀ ਭਗਤੀ ਸਫਲੀ ਹੈ, ਤੂੰ ਦਰਸ਼ਨ ਚਾਹੁੰਦਾ ਸੀ, ਦਰਸ਼ਨ ਹੋ ਗਏ ਨੇ, ਜਾ ਆਪਣੇ ਪਿਤਾ ਦਾ ਰਾਜ ਭਾਗ ਸਾਂਭ ਲੈ। ਤਾਂ ਉੱਥੇ ਭਗਤ ਜੀ ਨੇ ਫਿਰ ਐਸਾ ਮਨ ਦੇ ਅੰਦਰ ਖਿਆਲ ਲਿਆਂਦਾ ਵੀ ਜਿਹੜਾ ਆਨੰਦ ਭਗਤੀ ਵਿੱਚ ਹੈ, ਇਹ ਆਨੰਦ ਜਿਹੜਾ ਰਾਜ ਵਿੱਚ ਨਹੀਂ ਕਦੇ ਹੋ ਸਕਦਾ। ਨੇਤਰ ਨਹੀਂ ਖੋਲ੍ਹੇ ਭਗਤ ਜੀ ਨੇ, ਫਿਰ ਪਰਮਾਤਮਾ ਨੇ ਆਪਣਾ ਸਰੂਪ ਧਿਆਨ ਵਿੱਚੋਂ ਖਿੱਚ ਲਿਆ ਸੀ। ਫਿਰ ਮਨ ਜਿਹੜਾ ਕਾਲਾ ਪੈਣ ਲੱਗ ਪਿਆ ਅਤੇ ਕਾਹਲ ਪੁਣੇ ਵਿੱਚ ਨੇਤਰ ਖੁੱਲ੍ਹੇ ਅਤੇ ਜਿਹੜਾ ਸਰੂਪ ਅੰਦਰ ਦਿਸਦਾ ਸੀ ਉਹ ਸਾਰੀ ਦੁਨੀਆ 'ਚ ਹੀ ਦਿਸਣ ਲੱਗ ਪਿਆ। ਇਹ ਕਾਹਦਾ ਪ੍ਰਤਾਪ ਹੈ? ਭਗਤੀ ਦਾ ਪ੍ਰਤਾਪ ਹੈ, ਪਰਮੇਸ਼ਰ ਦੇ ਨਾਮ ਦਾ ਪ੍ਰਤਾਪ ਹੈ। ਇਸ ਲਈ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ, ਜਿੱਥੇ ਜਿੱਥੇ ਜਿਹੜੀ ਅਵਸਥਾ ਦੇ ਅੰਦਰ ਉਹਨਾਂ ਦੇ ਚਿੱਤ ਦੀਆਂ ਬਿਰਤੀਆਂ ਤੁਸਾਂ ਨੇ ਭਗਤ ਧਰੂ ਜੀ ਦੀਆਂ ਟੇਕਾ ਟਿਕਾ ਦਿੱਤੀਆਂ, ਜਿੱਥੇ ਨਾਰਦ ਮੁਨੀ ਜੀ ਦੀ ਚਿੱਤ ਦੀ ਬਿਰਤੀ ਨਾਮ ਦੇ ਵਿੱਚ ਟਿਕਾ ਦਿੱਤੀ ਆਪ ਜੀ ਨੇ,
ਨੈਕ ਟਿਕਾਵਹੁ ਮੋਹੇ,
ਕਿਰਪਾ ਕਰੋ ਮਹਾਰਾਜ, ਮੋਹੇ ਮੈਨੂੰ ਦਾਸ ਨੂੰ ਵੀ ਨੈਕ ਖਿਨ ਮਾਤਰ ਬਹੁਤ ਥੋੜ੍ਹਾ ਜਿਹਾ ਸਮਾਂ ਉੱਥੇ ਚਿੱਤ ਦੀ ਬਿਰਤੀ ਨਾਮ ਦੇ ਵਿੱਚ ਮੇਰੀ ਵੀ ਟਿਕਾ ਦੇਣੀ ਕਰੋ।
ਤੇਰੇ ਨਾਮ ਅਵਿਲੰਬ ਬਹੁਤ ਜਨ ਉਦਰੇ,
ਆਪ ਜੀ ਦਾ ਜਿਹੜਾ ਨਾਮ ਹੈ ਇਸ ਨਾਮ ਦਾ ਅਵਿਲੰਬ ਕਹੀਏ ਆਸਰਾ ਲੈ ਕਰਕੇ ਬਹੁਤ ਜਨ ਉਦਰੇ। ਇੱਕ ਦੋ ਦੀ ਕੀ ਗਿਣਤੀ ਕਰਨੀ ਕਰੀਏ, ਬਹੁਤ ਬੇਗਿਣਤ ਹੀ ਜਨ ਤੇਰੇ ਪਿਆਰੇ ਸੇਵਕ ਉਧਰ ਗਏ ਨੇ, ਬਹੁਤ ਸੰਸਾਰ ਤੋਂ ਮੁਕਤ ਹੋ ਗਏ ਹਨ।
ਨਾਮੇ ਕੀ ਨਿਜ ਮਤ ਇਹ।
ਬਾਕੀ ਮਹਾਰਾਜ ਮੇਰੀ ਨਾਮੇ ਨਾਮ ਦੇਵ ਦੀ ਤਾਂ ਇਹ ਆਪਣੀ ਹੀ ਮਤ ਬੁੱਧੀ ਹੈ, ਸਾਨੂੰ ਵੀ ਸਿੱਖਿਆ ਦੇ ਦਿੱਤੀ। ਨਾਮਦੇਵ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਜਿਸ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲੈ ਕਰਕੇ ਬਹੁਤ ਸੇਵਕ ਉਧਰ ਗਏ ਤਰ ਗਏ ਨੇ, ਅਤੇ ਮੇਰੀ ਮਤ ਇਹ ਹੈ, ਤੁਹਾਨੂੰ ਸਿੱਖਿਆ ਹੈ ਕਿ ਤੁਸੀਂ ਵੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਲਓ, ਅਤੇ ਜਦੋਂ ਨਾਮ ਦਾ ਆਸਰਾ ਮਿਲ ਜਾਵੇਗਾ ਅਤੇ ਫਿਰ ਸਾਧ ਸੰਗਤ ਜੀ ਇੱਕ ਖਿੰਨ ਦੇ ਵਿੱਚ ਹੀ ਪਰਮਾਤਮਾ ਵਾਹਿਗੁਰੂ ਸਰੂਪ ਦੇ ਅੰਦਰ ਭੇਦਤਾ ਬਖਸ਼ਿਸ਼ ਕਰ ਦਿੰਦਾ ਹੈ। ਨਾਮ ਦਾ ਬਹੁਤ ਵੱਡਾ ਭਾਰੀ ਮਹਾਤਮ ਹੈ, ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਸਾਧ ਸੰਗਤ ਕਿਹੜੀ ਅਵਸਥਾ ਜਿਹੜੀ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਹੈ। ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਇਹ ਨਿਮਰਤਾ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰਨ ਦਾ ਢੰਗ ਨਾਮਦੇਵ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਦੁਆਰਾ ਸਾਨੂੰ ਸਿਖਾਇਆ ਹੈ। ਸੋ ਆਓ ਹੁਣ ਸਾਧ ਸੰਗਤ ਜੀ, ਜੋ ਲੜੀਵਾਰ ਕਥਾ ਪਾਵਨ ਪਵਿੱਤਰ ਅਸਥਾਨਾਂ 'ਤੇ ਚੱਲ ਰਹੀ ਹੈ, ਉਹ ਵੀ ਇੱਕ ਸ਼ਬਦ ਆਪਾਂ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰੀਏ ਜੀ।
ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀਆ।
ਰਾਮ ਕਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਥੋਂ ਅੱਠ ਅੱਠ ਪਦਿਆਂ ਦੇ ਜਿਹੜੇ ਸ਼ਬਦ ਆਰੰਭ ਹੋ ਰਹੇ ਨੇ, ਇਸ ਲਈ ਸਤਿਗੁਰਾਂ ਨੇ ਅਸ਼ਟਪਦੀਆ ਲਿਖਿਆ ਹੈ। ਅੱਠਾਂ ਅੱਠਾਂ ਜਿਹੜੇ ਪੈਰਾਂ ਦੇ ਉੱਤੇ, ਪਦਾਂ ਦੇ ਉੱਤੇ ਚੱਲਣ ਵਾਲਾ ਇਹ ਸ਼ਬਦ ਆਰੰਭ ਹੋ ਰਿਹਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਗੁਰ ਚੇਤਨ ਸਰੂਪ ਅਤੇ ਪ੍ਰਸਾਦ ਉਹ ਆਨੰਦ ਸਰੂਪ ਹੈ। ਐਸੇ ਇੱਕ ਓਅੰਕਾਰ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਹੁੰਦੀ ਹੈ।
ਕਿਨਹੀ ਕੀਆ ਪਰ ਵਿਰਤ ਪਸਾਰਾ।
ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀ ਕਰਨ ਦਾ ਢੰਗ ਸਾਨੂੰ ਸਿਖਾਇਆ ਹੈ। ਸਤਿਗੁਰੂ ਜੀ ਕਹਿੰਦੇ, ਗੁਰਸਿੱਖਾ, ਤੂੰ ਵੀ ਇਹ ਬੇਨਤੀ ਕਰਨੀ, ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਹੇ ਮੇਰੇ ਮਨ ਦੇ ਪਿਆਰੇ ਅਕਾਲ ਪੁਰਖ ਪਰਮਾਤਮਾ ਜੀ, ਮੈਨੂੰ ਤੇ ਮਨ ਕਰਕੇ ਤੇਰਾ ਹੀ ਭਰੋਸਾ ਹੈ, ਆਪ ਜੀ ਦੀ ਟੇਕ ਹੈ, ਤੇਰਾ ਹੀ ਆਸਰਾ ਹੈ, ਮੈਨੂੰ ਮਨ ਬਾਣੀ ਸਰੀਰ ਕਰਕੇ ਆਨ ਨਾ ਜਾਣਾ ਵੇਸਾ। ਆਪ ਜੀ ਨੂੰ ਛੱਡ ਕੇ ਹੋਰ ਅਨੇਕਾਂ ਤਰ੍ਹਾਂ ਦੇ ਵੇਸ ਜਿਹੜੇ ਲਵਾਸ ਨੇ ਪਖੰਡ ਵਿੱਚ ਆ ਕੇ ਉਹ ਕਰਨੇ ਮੈਂ ਨਹੀਂ ਜਾਣਦਾ ਹਾਂ। ਸੰਸਾਰੀ ਜੀਵਾਂ ਦੀ ਕੀ ਹਾਲਤ ਹੈ, ਪਿਛਲੇ ਯੁੱਗਾਂ ਵਿੱਚ ਅੱਜ ਦੇ ਕਲਯੁੱਗ ਦੇ ਅੰਦਰ ਜੀਵ ਕੀ ਕਿਰਿਆ ਕਰਮ ਕਰਦੇ ਨੇ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਿਨ ਹੀ ਕੀਆ ਪਰ ਬਿਰਤ ਪਸਾਰਾ। ਕਿਸੇ ਮਨੁੱਖ ਨੇ ਬਹੁਤ ਸਾਰੀ ਪ੍ਰਵਿਰਤੀ ਦੇ ਵਿੱਚ ਪੈ ਕਰਕੇ ਪਦਾਰਥਾਂ ਦਾ ਬਹੁਤ ਵੱਡਾ ਪਸਾਰਾ ਫਲਾ ਕਰ ਲਿਆ। ਦੋ ਪੱਖ ਨੇ, ਇੱਕ ਨਿਰਵਿਰਤੀ ਦਾ ਪੱਖ ਹੈ, ਇੱਕ ਪ੍ਰਵਿਰਤੀ ਦਾ ਪੱਖ ਹੈ। ਪਰਮਾਤਮਾ ਦੀ ਪ੍ਰਾਪਤੀ ਵਾਸਤੇ ਨਿਰਵਿਰਤੀ ਦਾ ਪੱਖ ਜਿਹੜਾ ਹੈ, ਇਹ ਸਾਧੂ ਮਹਾਤਮਾ ਇਹਨੂੰ ਗ੍ਰਹਿਣ ਕਰਦੇ ਨੇ। ਜਿੰਨੀ ਪ੍ਰਵਿਰਤੀ ਫੈਲਾਈ ਜਾਵਾਂਗੇ ਓਨੀ ਮਨ ਦੀ ਸ਼ਾਂਤੀ ਭੰਗ ਹੁੰਦੀ ਜਾਂਦੀ ਹੈ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਨਿਰਵਿਰਤੀ ਦੇ ਵਿੱਚ ਹੀ ਬੰਦਗੀ ਕਰਕੇ, ਨਾਮ ਸਿਮਰਨ ਦਾ ਅਭਿਆਸ ਕਰਕੇ ਰੱਬ ਦੇ ਪਿਆਰੇ ਉਹਨੂੰ ਪ੍ਰਾਪਤ ਕਰਦੇ ਨੇ। ਅਤੇ ਦੁਨੀਆਂ ਦੀ ਸਾਡੀ ਕੀ ਹਾਲਤ ਹੈ, ਸਤਿਗੁਰੂ ਕਹਿੰਦੇ, ਕਿਸੇ ਬੰਦੇ ਨੇ ਬਹੁਤ ਵੱਡਾ ਆਪਣਾ ਪ੍ਰਵਿਰਤੀ ਦੇ ਵਿੱਚ ਪੈ ਕਰਕੇ ਪਦਾਰਥਾਂ ਦਾ ਪਸਾਰਾ ਕਹੀਏ ਫਲਾ ਕਰ ਲਿਆ। ਬਹੁਤ ਜ਼ਿਆਦਾ ਪਦਾਰਥ ਉਹਨੇ ਦੂਰ ਦੂਰ ਤੱਕ ਆਪਣੇ ਖਲਾਰ ਦਿੱਤੇ ਹਨ।
ਕਿਨਹੀ ਕੀਆ ਪੂਜਾ ਬਿਸਥਾਰਾ।
ਕਿਸੇ ਮਨੁੱਖ ਨੇ ਜਿਹੜੀ ਪੂਜਾ ਹੈ ਅਤੇ ਪੂਜਾ ਦੀਆਂ ਸਮੱਗਰੀਆਂ ਦਾ ਵਿਸਥਾਰ ਫਲਾ ਕੀਤਾ ਪਿਆ। ਕੋਈ ਹਵਨ ਦੇ ਵਿੱਚ ਲੱਗਿਆ ਹੋਇਆ, ਕੋਈ ਜੱਗ ਦੇ ਵਿੱਚ ਹੈ, ਕੋਈ ਪੂਜਾ ਦੇ ਅੰਦਰ ਲੱਗਿਆ ਪਿਆ। ਪੂਜਾ ਵੀ ਅਨੇਕਾਂ ਤਰ੍ਹਾਂ ਦੀ ਹੈ। ਜਿਹੜੀਆਂ ਐਸੇ ਪਦਾਰਥ ਨੇ ਪੂਜਾ ਦੇ ਵਾਸਤੇ ਚਾਹੀਦੇ ਉਹਦਾ ਹੀ ਵਿਸਥਾਰਾ ਕਹੀਏ ਫਲਾ ਕਰਨ ਵਿੱਚ ਜੀਵ ਲੱਗ ਗਿਆ ਹੈ।
ਨਹੀਂ ਨਿਵਲ ਪੁਯੰਗਮ ਸਾਦੇ,
ਕਿਸੇ ਮਨੁੱਖ ਨੇ ਆਪਣਾ ਨਿਵਲ ਕਹੀਏ ਜਿਹੜਾ ਨੇਤੀ ਤੇ ਧੋਤੀ ਦਾ ਇਹ ਕਰਮ ਹੈ ਇਹ ਕਰਨ ਲੱਗ ਪਿਆ। ਨੇਤੀ ਹੁੰਦੀ ਹੈ ਜਿਹੜਾ ਕੋਈ ਸੂਤ ਦਾ ਇੱਕ ਤਾਗਾ ਲੈ ਕੇ ਨੱਕ ਦੇ ਰਾਹੀਂ ਸਵਾਸਾਂ ਨਾਲ ਅੰਦਰ ਖਿੱਚ ਲੈਣਾ ਅਤੇ ਦੂਸਰੇ ਪਾਸਿਓਂ ਉਹਨੂੰ ਗਲੇ ਕੰਠ ਦੇ ਰਾਹੀਂ ਮੂੰਹ ਦੇ ਵਿੱਚੋਂ ਬਾਹਰ ਕੱਢ ਦੇਣਾ। ਫਿਰ ਮਧਾਣੀ ਦੇ ਨੇਤਰੇ ਵਾਂਗ ਦੋਹੇ ਸਿਰਿਆਂ ਨੂੰ ਪਕੜ ਕਰਕੇ ਅਤੇ ਆਪਣੇ ਨੱਕ ਅਤੇ ਕੰਠ ਦੀ ਜਿਹੜੀ ਸਫਾਈ ਕਰਦੇ ਨੇ ਯੋਗੀ ਲੋਕ ਇਹ ਨੇਤੀ ਕਰਮ ਕਰਦੇ ਨੇ। ਇਸ ਲਈ ਜਿਹੜਾ ਧੋਤੀ ਹੈ ਇਹ ਪੰਜ ਦਸ ਐਸੇ ਗਿੱਠਾਂ ਜਾਂ ਹੱਥਾਂ ਦਾ ਕੋਈ ਦੋ ਚਾਰ ਉਂਗਲ ਚੌੜਾ ਵਸਤਰ ਲੈ ਕੇ ਗਿੱਲਾ ਕਰ ਲੈਣਾ। ਹੌਲੀ ਹੌਲੀ ਜਵਾਨ ਦੇ ਨਾਲ ਚਿੱਥ ਚਿੱਥ ਕੇ ਪਾਣੀ ਪੀ ਪੀ ਕੇ ਉਹਨੂੰ ਸਾਰੇ ਨੂੰ ਪੇਟ ਵਿੱਚ ਲੈ ਜਾਣਾ ਅਤੇ ਕੁਝ ਸਮਾਂ ਅੰਦਰ ਰੱਖਣਾ ਅਤੇ ਫਿਰ ਉਹਨੂੰ ਆਪਣੇ ਮੁੱਖ ਦੇ ਰਾਹੀਂ ਬਾਹਰ ਕੱਢਣਾ। ਇਹਦੇ ਨਾਲ ਅੰਤੜੀਆਂ ਦੀ ਸਫਾਈ ਯੋਗੀ ਕਰਦੇ ਨੇ, ਇਹਨੂੰ ਧੋਤੀ ਕਹਿੰਦੇ ਨੇ। ਨਿਵਲ ਦੇ ਅੰਦਰ ਦੋਵੇਂ ਸਾਧਨ ਆ ਜਾਂਦੇ, ਨੇਤੀ ਅਤੇ ਧੋਤੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਿਨ ਹੀ ਨਿਵਲ ਭੁਯੰਗਮ ਸਾਧੇ, ਕਿਸੇ ਨੇ ਤਾਂ ਭਾਈ ਨੇਤੀ ਅਤੇ ਧੋਤੀ ਜਿਹੜੇ ਇਹ ਕਰਮ ਕਰਨੇ ਸ਼ੁਰੂ ਕਰ ਦਿੱਤੇ ਵੀ ਪਰਮਾਤਮਾ ਇਸ ਤਰ੍ਹਾਂ ਮਿਲ ਜਾਵੇਗਾ। ਕਿਸੇ ਨੇ ਆਪਣੀ ਭੁਯੰਗਮਾ ਜਿਹੜੀ ਨਾੜੀ ਹੈ ਇਹਨੂੰ ਸਾਧੇ ਸਿੱਧੀ ਕਰਨ ਵਿੱਚ ਲੱਗ ਗਏ। ਸਾਡਾ ਜਿਹੜਾ ਮੂਲ ਦੁਆਰਾ ਹੈ ਇੱਥੋਂ ਲੈ ਕੇ ਦਸਮ ਦੁਆਰ ਦੇ ਤੱਕ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਇਹ ਭੁਯੰਗਮਾ ਨਾੜੀ ਜਾਂਦੀ ਹੈ। ਇਹਦੇ ਵਿੱਚ ਛੇ ਚੱਕਰ ਨੇ, ਜਿਵੇਂ ਕਿਸੇ ਪਾਈਪ ਨੂੰ ਛੇ ਜਗ੍ਹਾ 'ਤੇ ਗੰਢਾਂ ਮਾਰ ਦਈਏ ਫਿਰ ਉਹਦੇ ਵਿੱਚ ਹਵਾ ਭਰੀਏ ਅਤੇ ਹੌਲੀ ਹੌਲੀ ਗੰਢ ਖੁੱਲ੍ਹਦੀ ਜਾਵੇ। ਯੋਗੀ ਲੋਕ ਆਪਣੇ ਜਿਹੜੇ ਸਵਾਸਾਂ ਦੇ ਬਲ ਨਾਲ ਛੇ ਚੱਕਰਾਂ ਨੂੰ ਬਿੰਨਦੇ ਨੇ, ਮੂਲ ਦੁਆਰੇ ਤੋਂ ਲੈ ਕੇ ਦਸਮ ਦੁਆਰ ਤੱਕ ਉਹ ਸਵਾਸ ਚੜ੍ਹਾ ਕੇ ਲੈ ਜਾਂਦੇ ਨੇ। ਇਹਨੂੰ ਭੁਯੰਗਮਾ ਸਾਧ ਸੰਗਤ ਨਾੜੀ ਜਿਹੜੀ ਹੈ ਉਹ ਕਿਹਾ ਹੈ। ਕਿਨ ਹੀ ਨਿਵਲ ਭੁਯੰਗਮ ਸਾਧੇ, ਕਿਸੇ ਨੇ ਨਿਵਲ ਨੇਤੀ ਅਤੇ ਧੋਤੀ ਇਹ ਸਾਧਨਾ ਕੀਤੀ, ਕਿਸੇ ਨੇ ਭੁਯੰਗਮਾ ਨਾੜੀ ਦੇ ਜਿਹੜੇ ਚੱਕਰਾਂ ਨੂੰ ਬਿੰਨ ਕੇ ਉਹਨੂੰ ਸਿੱਧਿਆਂ ਕਰਕੇ ਯੋਗ ਸਾਧਨਾ ਦੇ ਬਲ ਨਾਲ ਦਸਮ ਦੁਆਰ ਦੇ ਵਿੱਚ ਸਵਾਸ ਚੜ੍ਹਾ ਲਏ ਹਨ, ਕਿਸੇ ਮਨੁੱਖ ਨੇ ਇਹ ਸਾਧੇ ਸਾਧਨਾ ਕੀਤੀ ਹੈ।
ਮੋਹੇ ਦੀਨ ਹਰ ਹਰ ਆਰਾਧੇ,
ਮੋਹੇ ਦਾ ਅਰਥ ਹੈ ਮੈਂ ਦਾਸ ਨੇ, ਦੀਨ ਗਰੀਬ ਨੇ ਤਾਂ ਹਰਿਆਂ ਕਰਨ ਵਾਲੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਰਾਧਨਾ ਕੀਤਾ, ਚਿੰਤਨ ਕੀਤਾ ਹੈ।
ਤੇਰਾ ਭਰੋਸਾ ਪਿਆਰੇ,
ਹੇ ਮੇਰੇ ਪਿਆਰੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੈਨੂੰ ਤਾਂ ਆਪ ਜੀ ਦਾ ਹੀ ਭਰੋਸਾ ਹੈ, ਤੁਹਾਡਾ ਹੀ ਆਸਰਾ ਹੈ।
ਆਨ ਨਾ ਜਾਣਾ ਵੇਸਾ,
ਜਿਹੜੇ ਆਨ ਹੋਰ ਅਨੇਕਾਂ ਤਰ੍ਹਾਂ ਦੇ ਵੇਸ ਲਵਾਸ ਧਾਰਨੇ, ਬੰਦਾ ਪਖੰਡ ਵਿੱਚ ਆ ਕਰਕੇ ਬਸਤਰੀ ਤਰ੍ਹਾਂ ਤਰ੍ਹਾਂ ਦੇ ਪਾਉਣ ਲੱਗ ਜਾਂਦਾ, ਕਦੇ ਸਰੀਰ ਦੇ ਉੱਤੇ ਤਿਲਕ ਲਾਉਂਦਾ, ਧੋਤੀ ਲਾਉਂਦਾ ਹੈ, ਤਰ੍ਹਾਂ ਤਰ੍ਹਾਂ ਦੇ ਲਿਬਾਸ ਸਰੀਰ 'ਤੇ ਬਣਾਉਂਦਾ ਹੈ। ਆਪ ਜੀ ਦਾ ਹੀ ਕੇਵਲ ਪਰਮਾਤਮਾ ਸਾਨੂੰ ਭਰੋਸਾ ਹੈ, ਤੁਹਾਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਦਾ ਵੇਸਾ ਕਹੀਏ ਲਿਬਾਸ ਕਰਨਾ ਨਹੀਂ ਜਾਣਦੇ ਹਾਂ। ਵਿਸਰਾਮ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ।
ਕਿਨਹੀਂ ਗ੍ਰਹਿਓ ਤਜ ਵਣ ਖੰਡ ਪਾਇਆ,
ਕਿਸੇ ਮਨੁੱਖ ਨੇ ਜਿਹੜਾ ਆਪਣਾ ਗ੍ਰਹਿਓ ਘਰ ਹੈ ਇਹਨੂੰ ਤਜ ਤਿਆਗ ਦਿੱਤਾ। ਜੇ ਘਰ ਦੇ ਵਿੱਚ ਰਹਿਣ ਕਰਕੇ ਪਰਮਾਤਮਾ ਨਹੀਂ ਮਿਲਦਾ ਹੈ, ਉਹਨੇ ਘਰ ਹੀ ਛੱਡ ਦਿੱਤਾ ਜਿਹੜਾ ਪਰਮਾਤਮਾ ਨੇ ਦਿੱਤਾ ਸੀ ਕਰਮਾਂ ਅਨੁਸਾਰ, ਫਿਰ ਬੰਦਾ ਕਿੱਥੇ ਚਲਿਆ ਗਿਆ? ਵਣ ਖੰਡ ਪਾਇਆ, ਵਣ ਜੰਗਲ ਦੇ ਖੰਡ ਹਿੱਸੇ ਵਿੱਚ ਕਿਸੇ ਟੁਕੜੇ ਵਿੱਚ ਜਾ ਕਰਕੇ ਉੱਥੇ ਉਹਨੇ ਆਪਣਾ ਰਹਿਣਾ ਪਾਇਆ ਕਹੀਏ ਪਾ ਲਿਆ। ਘਰ ਛੱਡ ਦਿੱਤੇ ਜਿਹੜੇ ਪਰਮਾਤਮਾ ਨੇ ਸੁੱਖ ਦਿੱਤੇ ਸੀ ਰਹਿਣ ਵਾਸਤੇ, ਸੁੱਖਾਂ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਹੋਈ ਨਹੀਂ ਅਤੇ ਫਿਰ ਜੰਗਲਾਂ ਵਿੱਚ ਬੈਠ ਕੇ ਕਿਵੇਂ ਕਰ ਲਵੇਗਾ? ਇਸ ਲਈ ਘਰ ਵਾਰ ਤਿਆਗ ਕੇ ਵਣ ਜੰਗਲਾਂ ਦੇ ਖੰਡ ਹਿੱਸੇ ਟੁਕੜੇ ਵਿੱਚ ਆਪਣੀ ਜ਼ਿੰਦਗੀ ਦਾ ਰਹਿਣਾ ਪਾ ਲਿਆ, ਭਾਵ ਰਹਿਣ ਲੱਗ ਪਿਆ।
ਨਹੀਂ ਮੋਨ ਅਵਧੂਤ ਸਦਾਇਆ,
ਕਿਸੇ ਮਨੁੱਖ ਨੇ ਜਵਾਨ ਆਪਣੀ ਬੰਦ ਕਰ ਲਈ, ਜਵਾਨ ਦੇ ਨਾਲ ਬੋਲਣਾ ਨਹੀਂ ਹੈ ਜੀ, ਮੈਂ ਤਾਂ ਮੋਨੀ ਹੋ ਗਿਆ, ਮੋਨੀ ਹੁੰਦਾ ਸਾਧ ਸੰਗਤ ਅਸਲ ਵਿੱਚ ਮਨ ਦਾ ਮੋਨ ਚਾਹੀਦਾ ਹੈ। ਜਿਹਦਾ ਮਨ ਮੋਨੀ ਹੋ ਗਿਆ, ਚੁੱਪ ਹੋ ਗਿਆ, ਉੱਥੇ ਸ਼ਾਂਤੀ ਵਰਤ ਜਾਂਦੀ। ਅਤੇ ਜਿਹੜਾ ਬੰਦਾ ਜਵਾਨ ਦਾ ਮੋਨੀ ਬਣਦਾ, ਇਹ ਪਖੰਡ ਕਰਦਾ ਹੈ, ਫਿਰ ਆਪਣੇ ਹੱਥਾਂ ਦੇ ਨਾਲ ਉਹ ਚੀਜ਼ਾਂ ਲਿਖ ਲਿਖ ਕੇ ਸੇਵਾਦਾਰਾਂ ਨੂੰ ਦੇਈ ਜਾਂਦਾ ਜੀ, ਅੱਜ ਆਹ ਚਾਹੀਦਾ ਹੈ, ਅੱਜ ਆਹ ਲਿਆ ਕੇ ਦਿਓ, ਅਤੇ ਮਨ ਅੰਦਰੋਂ ਬੋਲੀ ਜਾਂਦਾ। ਐਸਾ ਜਿਹੜਾ ਜਵਾਨ ਦਾ ਮੋਨੀ ਹੋ ਗਿਆ, ਅਤੇ ਕਹਿੰਦੇ ਜੀ ਇਹ ਸੰਤ ਤਾਂ ਮੋਨੀ ਹਨ। ਅਵਧੂਤ ਸਦਾਇਆ, ਅਵਧੂਤ ਦਾ ਅਰਥ ਬਰਕਤ ਸਦਾਉਂਦਾ ਆਪਣੇ ਆਪ ਨੂੰ, ਵੀ ਮੇਰੇ ਵਰਗਾ ਤਿਆਗੀ, ਮੇਰੇ ਵਰਗਾ ਬੈਰਾਗੀ ਅਤੇ ਮੇਰੇ ਵਰਗਾ ਅਦੂਤ ਜਿਹੜਾ ਹੈ, ਬਰਕਤ ਨਹੀਂ ਕੋਈ ਹੋ ਸਕਦਾ। ਆਪਣਿਆਂ ਸੇਵਕਾਂ ਤੋਂ, ਚੇਲਿਆਂ ਤੋਂ ਜਿਹੜੇ ਨਾਲ ਜੁਟੇ ਹੋਏ ਨੇ, ਉਹਨਾਂ ਤੋਂ ਕਿਸੇ ਤੋਂ ਮੋਨੀ ਜੀ ਕਹਾ ਲਿਆ, ਕਿਸੇ ਤੋਂ ਅਦੂਤ ਆਪਣੇ ਆਪ ਨੂੰ ਬਰਕਤ ਕਹਾਉਂਦਾ ਹੈ।
ਕੋਈ ਕਹਿ ਤੋ ਅਨਨ ਭਗਾਉਤੀ,
ਤੇ ਕੋਈ ਕਹਿ ਤੋ ਅਨੰਨ ਭਗਾਉਤੀ, ਅਤੇ ਕਿ ਇਸ ਪ੍ਰਕਾਰ ਕੋਈ ਤਾਂ ਇਸ ਨੂੰ ਇਸ ਪ੍ਰਕਾਰ ਆਪਣੇ ਆਪ ਨੂੰ ਕਹਿ ਤੋ ਕਹਿੰਦਾ ਹੈ, ਬੋਲ ਕਰਕੇ, ਮੈਂ ਤਾਂ ਜੀ ਪਰਮਾਤਮਾ ਦਾ ਅਨੰਨ ਇੱਕ ਰਸ ਭਗਉਤੀ ਭਗਤੀ ਕਰਨ ਵਾਲਾ ਭਗਤ ਹਾਂ। ਆਪ ਕਹਿ ਦਿੱਤਾ ਬੋਲ ਕੇ, ਅੱਗੇ ਫਿਰ ਚੇਲੇ ਕਹਿ ਦਿੰਦੇ, ਉਹ ਏਜੰਟ ਰੱਖੇ ਹੁੰਦੇ ਪ੍ਰਚਾਰ ਕਰਨ ਵਾਸਤੇ, ਇਹ ਤਾਂ ਜੀ ਇੱਕ ਰਸ ਭਗਤੀ ਕਰਦੇ ਨੇ। ਇਸ ਤਰ੍ਹਾਂ ਕੋਈ ਬੰਦਾ ਆਪ ਆਪਣੇ ਮੁਖੋਂ ਬੋਲ ਕਰਕੇ ਅਨੰਨ ਇੱਕ ਰਸ ਭਗਤੀ ਕਰਨ ਵਾਲਾ ਭਗਤ ਕਹਾਈ ਜਾਂਦਾ ਅਤੇ ਕਹੀ ਜਾਂਦਾ ਹੈ।
ਮੋਹੇ ਦੀਨ ਹਰ ਹਰ ਓਟ ਲੀਤੀ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫੁਰਮਾਨ ਕਰਦੇ ਨੇ, ਮੋਹੇ ਦੀਨ, ਮੈਂ ਤਾਂ ਗਰੀਬ ਦੁਖੀ ਜੀਵ ਨੇ, ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਆਪ ਦੀ ਹੀ ਓਟ ਜਿਹੜੀ ਟੇਕ ਲੀਤੀ ਲੈਣਾ ਕੀਤੀ ਹੈ, ਤੁਹਾਡਾ ਹੀ ਅਸਾਂ ਨੇ ਆਸਰਾ ਤੱਕਿਆ ਹੈ।
ਕਿਨਹੀ ਕਹਿਆ ਹਾਂ ਤੀਰਥ ਵਾਸੀ,
ਤੇ ਕਿਨਹੀ ਕਿਸੇ ਬੰਦੇ ਨੇ ਇਹ ਕਹਿ ਦਿੱਤਾ ਜੀ ਮੈਂ ਤਾਂ ਤੀਰਥਾਂ ਦੇ ਉੱਤੇ ਹੀ ਵਾਸੀ ਵਸਣਾ ਕਰਦਾ ਹਾਂ, ਮੇਰਾ ਤੇ ਜਨਮ ਹੀ ਸਾਰਾ ਲੰਘ ਗਿਆ, ਜ਼ਿੰਦਗੀ ਲੰਘ ਗਈ, ਮੈਂ ਤਾਂ ਤੀਰਥਾਂ 'ਤੇ ਹੀ ਰਹਿੰਦਾ ਹਾਂ, ਤੀਰਥਾਂ ਦਾ ਕਦੇ ਤਿਆਗ ਨਹੀਂ ਕਰਦਾ, ਇਹ ਵੀ ਹੰਕਾਰ ਉਹਦੇ ਮਨ ਵਿੱਚ ਹੋ ਜਾਂਦਾ। ਕੋਈ ਬੰਦਾ ਆਪਣੇ ਆਪ ਨੂੰ ਤੀਰਥਾਂ 'ਤੇ ਵਾਸ ਕਰਨ ਵਾਲਾ ਕਹਿੰਦਾ ਹੈ,
ਕੋਈ ਅਨ ਤਜ ਭਇਆ ਉਦਾਸੀ,
ਕਿਸੇ ਨੇ ਪਰਮਾਤਮਾ ਵਾਹਿਗੁਰੂ ਜੀ ਨੇ ਜਿਹੜਾ ਅੰਨ ਪਾਣੀ ਦਿੱਤਾ ਛਕਣ ਵਾਸਤੇ, ਉਹ ਅੰਨ ਖਾਣਾ ਹੀ ਛੱਡ ਦਿੱਤਾ। ਛੋਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹੇ ਰੰਡ, ਅਤੇ ਐਸਾ ਪਖੰਡ ਕਰਦਾ ਜੀਵ, ਉਹ ਅੰਨ ਤਿਆਗ ਦਿੰਦਾ ਹੈ ਅਤੇ ਭਇਆ ਉਦਾਸੀ ਕਹਿੰਦਾ, ਮੈਂ ਤਾਂ ਬਹੁਤ ਉਦਾਸੀ ਉਪਰਾਮਤਾ ਵਾਲਾ ਬਣ ਗਿਆ। ਅੰਨ ਛੱਡਣ ਦੇ ਨਾਲ ਕੋਈ ਉਪਰਾਮਤਾ ਨਹੀਂ ਹੋਇਆ ਕਰਦੀ। ਇਸ ਤਰ੍ਹਾਂ ਦੇ ਜੀਵਾਂ ਦੇ ਕਰਮ ਨੇ, ਕੋਈ ਤਾਂ ਅੰਨ ਦਾ ਤਿਆਗ ਕਰਕੇ ਆਪਣੇ ਆਪ ਹੀ ਉਦਾਸੀ ਉਪਰਾਮਤਾ ਵਾਲਾ ਭਇਆ ਹੋ ਗਿਆ, ਬਣ ਗਿਆ ਹੈ।
ਕਿਨਹੀ ਭਵਨ ਸਭ ਧਰਤੀ ਕਰਿਆ,
ਕਿਸੇ ਮਨੁੱਖ ਨੇ ਸਭ ਸਾਰੀ ਧਰਤੀ ਦਾ ਭਵਨ ਕਹੀਏ ਰਟਨ ਕਰਨਾ ਹੀ ਕੀਤਾ ਹੈ। ਉਹ ਤੁਰਿਆ ਹੀ ਫਿਰਦਾ ਹੈ, ਨਾ ਦਿਨੇ ਟਿਕਦਾ ਹੈ, ਨਾ ਰਾਤ ਨੂੰ ਟਿਕਣਾ ਕਰਦਾ, ਕਹਿੰਦਾ ਇਹ ਮੇਰੀ ਜ਼ਿੰਮੇਵਾਰੀ, ਮੈਂ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਪਾ ਲੈਣਾ ਹੈ। ਕੋਈ ਬੰਦਾ ਸਾਰੀ ਧਰਤੀ ਦਾ ਭਵਨ ਕਹੀਏ ਰਟਨ ਕਰਨਾ, ਇਸ ਤਰ੍ਹਾਂ ਹੀ ਉਹ ਕਰਦਾ ਤੁਰਿਆ ਫਿਰਦਾ ਹੈ।
ਮੋਹੇ ਦੀਨ ਹਰ ਹਰ ਦਰ ਪਰਿਆ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਹੇ ਪਰਮਾਤਮਾ ਹਰਿਆਂ ਕਰਨ ਵਾਲੇ ਹਰੀ ਵਾਹਿਗੁਰੂ ਜੀ, ਮੋਹੇ ਦੀਨ, ਮੈਂ ਤਾਂ ਬਹੁਤ ਹੀ ਆਪ ਜੀ ਦਾ ਗਰੀਬ ਨਿਮਾਣਾ ਜਾਂ ਸਿੱਖ ਸੇਵਕ ਹਾਂ, ਹੇ ਪਰਮਾਤਮਾ ਆਪ ਜੀ ਦੇ ਦਰ ਦੇ ਉੱਤੇ ਹੀ ਪਰਿਆ ਪਿਆ ਹਾਂ।
ਕਿਨਹੀ ਕਹਿਆ ਮੈਂ ਕੁਲਹਿ ਵਡਿਆਈ।
ਕੋਈ ਬੰਦਾ ਬੋਲ ਕਰਕੇ ਆਪ ਹੀ ਕਹੀ ਜਾਂਦਾ ਵੀ ਮੇਰੀ ਜਿਹੜੀ ਕੁਲ ਇਹ ਸਾਰਿਆਂ ਤੋਂ ਉੱਚੀ ਹੈ, ਮੇਰੀ ਕੁਲ ਦੀਆਂ ਤਾਂ ਬਹੁਤ ਵਡਿਆਈਆਂ ਨੇ, ਮੇਰੀ ਕੁਲ ਦੇ ਅੰਦਰ ਤਾਂ ਸਾਰੇ ਹੀ ਵਡਿਆਈ ਕਰਨ ਵਾਲੇ ਹਨ ਪਰਮਾਤਮਾ ਦੀ।
ਕਿਨਹੀ ਕਹਿਆ ਬਾਹ ਬਹੁ ਭਾਈ,
ਤੇ ਕਿਸੇ ਮਨੁੱਖ ਨੇ ਇਹ ਕਹਿ ਦਿੱਤਾ ਬੋਲ ਕਰਕੇ, ਮੇਰੇ ਤੇ ਜਿਹੜੇ ਭਾਈ ਭਰਾ ਹਨ, ਇਹੀ ਮੇਰੀਆਂ ਬਹੁਤੀਆਂ ਬਾਹਾਂ ਬਣੇ ਹੋਏ ਨੇ, ਭਾਵ ਮੇਰੇ ਭਰਾ ਬਹੁਤੇ ਨੇ ਤੇ ਇਹ ਭਰਾ ਸਕੀਆਂ ਇਸ ਪ੍ਰਕਾਰ ਬਾਹਾਂ ਹੋਇਆ ਕਰਦੇ। ਕਹਿੰਦਾ ਮੈਨੂੰ ਬੜਾ ਮਾਣ ਹੈ ਭਰਾਵਾਂ ਦੇ ਉੱਪਰ, अपने भरावां नूं अपनियां बाहां मन्निया किसे ने।
कोई कहे मैं तन्हे पसारा,
कोई बंदा बोल करके ए कहिंदा पिया मैं तां धन करके बहुत पसारा फला कीता होया, मैं तां इन्ने इलाके खरीद लए ने, इन्नियां जमीनां खरीद लईआं, इन्नियां प्रापर्टियां दा मैं मालक बन गया, इसलिए मैं धन करके माया करके बहुत बड़ा पसारा कीता, बड़ा मैं अमीर बंदा बन गया। कोई इस तरह कही जांदा है।
मोहे दीन हर हर आधारा।
धन श्री गुरु अर्जन देव साहेब महाराज जी निम्रता ते शांति दे पुंज सतगुरु जी कहिंदे मोहे दीन हर हर आधारा। महाराज मैं ते गरीब जिहा आप दा सिख हाँ, सेवक हाँ, बच्चा हाँ, ते हरी परमात्मा तेरे नाम दा ही अधारा आसरा तकिया है। किसे नू कोई आसरा, किसे नू कोई आसरा, मैनू ते आप दे नाम दा ही अधारा सहारा है, आसरा है।
किन्ही कुंगर निरत कराई।
किसे मनुख ने दुनिया दे अंदर लोकां दा ध्यान अपने वल खिंचण वास्ते पैरां दे अंदर घूगर कहीए घुंगरू बन लए, ते ओ धरती ते इस प्रकार जदों पैर मार दे, अड्डियां मार दे, ते लोकां दा ध्यान खिंचिया जांदा, फिर निरत कराई ओ निरतकारियां करदे ने, तमाशे करदे ने लोकां नूं दिखाण वास्ते।
किन्हूं वरत नेम माला पाई।
किसे मनुख ने दुनिया दे अंदर यह कह दिता भी वरत रख के ही परमात्मा मिलदा है। कोई चंद्रायणी वरत रखते ने, एकम वाले दिन एक बुरकी, दूज वाले दिन दो बुरकियां पौनिया, इस प्रकार मस्या तो लैके पुन्या दे तक वधाई जानिया, फिर 15 बुरकियां तो फिर 14 13 हेठां नूं तुरे आउणा। वो चंद्रमा दे हिसाब नाल कोई वरत रखते ने, कोई करवा चौथ दा बीबियां वरत रखी जांदियां, कोई कुछ करदा ते कोई कुछ करदा पिया है। सतगुरु पातशाह महाराज कहिंदे किसे बंदे ने इन्ने वरत रख ले दुनिया दे अंदर परमात्मा नूं पाउण वास्ते, परमात्मा वरत रखण करके नहीं मिलदा। नेम माला पाई, किसे ने जिहड़े योग दे साधन हन ते उहदे विच जिहड़ा जाम नेम प्रत्याहार धारणा ध्यान ते समाधि इन्हां साधना नूं करना कीता है। किसे ने माला पाई, माला दा अर्थ कोई रुद्राख दियां माला गल विच पा लैंदा, कोई बजंती फुल्लां दी माला पा लैंदा, कल्प ब्रिश दे फुल्लां दी माला देवतियां दी पुरी विच जाके पै जांदी, कोई उन दियां माला गल विच पाई फिरदा है, किसे ने गल विच माला पा ली भी परमात्मा इस तरह मिल जाएगा। गरीब नवाज सतगुरु जी कहिंदे कोई वरत रखदा, कोई नेम जिहड़े ने योग दे ओह करदा पिया, किसे ने माला गल विच पा रखी है।
किन्ही तिलक गोपी चंदन लाया।
किसे ने अपने मथे दे उपर जेड़ा गोपी चंदन दा तिलक ला लिया। गोपी चंदन दा तिलक की है, जिस वेले श्री कृष्ण जी अपना शरीर त्यागण लगे सन, बैकुंठ नूं जाण दीआं तैयारियां हो गईआं, ते अर्जन जी नूं कह दिता सी अर्जन ये गोपियां सारियां नूं लै के द्वारका चलिया जा, ते उत्थे इन्हां दी सेवा करनी तेरा ये फर्ज है। सारियां गोपियां अर्जन दे नाल भेज दित्तियां, ते जदों अर्जन गोपियां नूं लई जांदा सी रस्ते विच भीलां दे लड़के मिल गए। उन्हां भीलां नूं जिन्हां नूं द्रोणाचार्या गुरु दे कोलों अर्जन ने विद्या नहीं सिखण दित्ती सी भी मेरे तो किते बड़े सूरमे ना बन जान, ईरखा सी मन दे अंदर, ते उस वेले इन्हां भीलां दे बच्चियां ने आके सामने अर्जन नूं घेर लिया, कहिंदे द्रोणाचार्या गुरु दे कोलों शास्त्र विद्या नहीं सिखण दित्ती सी, हुण तेरी विद्या असी वेखदे हाँ। फिर उत्थे जिहड़े अर्जन दे तीर मुक गए सन, इसे लई सियाणे विद्वानां ने कहा समा समा बलवान है, समा समा समर्थ, अर्जन गवाइयां गोपियां वही वान वही हथ। ते जिहड़े अर्जन दी कोई तीर अंदाजी विच बराबरी नहीं कर सकदा सी, अज उहदे तीर ही खत्म हो गए। फिर उत्थों गोपियां जिहड़ियां सी भीलां दे लड़कियां ने जदों खोह लैणा कीतियां, ये सारियां गोपियां फिर उत्थे सती होईयां कटारी मार मार के मर गईयां सन। ਜਿਹੜੀ ਧਰਤੀ 'ਤੇ ਸਤੀ ਹੋਈਆਂ ਜਿੱਥੇ ਉਹਨਾਂ ਦਾ ਖੂਨ ਡੁੱਲਿਆ ਗੋਪੀਆਂ ਦਾ, ਵੈਸ਼ਨਵ ਮਤ ਵਾਲੇ ਉਹ ਧਰਤੀ ਦੀ ਮਿੱਟੀ ਨੂੰ ਅੱਜ ਵੀ ਚੁੱਕ ਕੇ ਮੱਥੇ 'ਤੇ ਲਾਉਂਦੇ, ਉਹਨੂੰ ਗੋਪੀ ਚੰਦਨ ਤਿਲਕ ਕਹਿੰਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਨੂੰ ਸਿੱਖਿਆ ਦਿੰਦੇ ਪਏ ਨੇ, ਕਿਨਹੀ ਤਿਲਕ ਗੋਪੀ ਚੰਦਨ ਲਾਇਆ। ਕਹਿੰਦੇ ਕਿਸੇ ਨੇ ਭਾਈ ਦੇਖੋ ਆਪਣੇ ਮੱਥੇ ਦੇ ਉੱਪਰ ਉਹ ਦੁਆਰਕਾ ਸਥਾਨ ਵਿੱਚੋਂ ਮਿੱਟੀ ਨੂੰ ਚੁੱਕ ਕਰਕੇ ਮੱਥੇ 'ਤੇ ਲਾ ਲਿਆ। ਕਹਿੰਦੇ ਮੈਂ ਤਾਂ ਜੀ ਗੋਪੀ ਚੰਦਨ ਮੱਥੇ 'ਤੇ ਲਾ ਲਿਆ ਹੈ। ਜਿਵੇਂ ਚੰਦਨ ਸ਼੍ਰੋਮਣੀ ਹੁੰਦਾ, ਇਸੇ ਤਰ੍ਹਾਂ ਉੱਥੋਂ ਦੀ ਮਿੱਟੀ ਨੂੰ ਚੰਦਨ ਵਾਂਗੂ ਖੁਸ਼ਬੂਦਾਰ ਅਤੇ ਸੁੰਦਰ ਜਾਣ ਕੇ ਵੈਸ਼ਨਵ ਮਤ ਵਾਲੇ ਮੱਥੇ 'ਤੇ ਲਾਉਂਦੇ ਹਨ।
ਮੋਹੇ ਦੀਨ ਹਰ 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 ਧਿਆਇਆ,
ਪਰੰਤੂ ਮੈਂ ਦਾਸ ਨੇ ਗਰੀਬ ਨੇ ਤਾਂ ਹਰਿਆਂ ਕਰਨ ਵਾਲੀ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਮੰਨ ਕਰਕੇ, ਹਰੀ ਪਰਮਾਤਮਾ ਨੂੰ ਬਾਣੀ ਕਰਕੇ, ਹਰੀ ਪਰਮਾਤਮਾ ਨੂੰ ਸਰੀਰ ਕਰਕੇ, ਮਨ ਬਾਣੀ ਸਰੀਰ ਕਰਕੇ ਪਰਮਾਤਮਾ ਨੂੰ ਹੀ ਧਿਆਉਣਾ ਕੀਤਾ, ਯਾਦ ਕੀਤਾ ਹੈ।
ਨਹੀਂ ਸਿੱਧ ਬਹੁ ਚੇਟਕ ਲਾਏ,
ਕਿਸੇ ਮਨੁੱਖ ਨੇ ਬਹੁਤ ਸਾਰੀਆਂ ਸਿੱਧ ਜਿਹੜੀਆਂ ਸ਼ਕਤੀਆਂ ਹਾਸਲ ਕਰ ਲੈਣਾ ਕੀਤੀਆਂ, ਅਤੇ ਫਿਰ ਚੇਟਕ ਦਾ ਅਰਥ ਬਹੁਤ ਸਾਰੇ ਜਿਹੜੇ ਤਮਾਸ਼ੇ ਹਨ, ਜਾਦੂ ਹਨ, ਉਹ ਦਿਖਾਉਣ ਵਿੱਚ ਬੰਦਾ ਲੱਗ ਗਿਆ, ਅਤੇ ਬਹੁਤ ਸਾਰੀਆਂ ਸਿੱਧੀਆਂ ਸ਼ਕਤੀਆਂ ਹਾਸਲ ਕਰਕੇ ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਪ੍ਰਭੂ ਦੇ ਪਿਆਰਿਆਂ ਨੂੰ ਤਾਂ ਸ਼ਰਮ ਆਉਂਦੀ ਹੈ, ਪਰੰਤੂ ਜਿਹਨੂੰ ਬੰਦੇ ਨੂੰ ਗਿਆਨ ਨਹੀਂ ਹੈ, ਉਹ ਸਿੱਧੀਆਂ ਸ਼ਕਤੀਆਂ ਹਾਸਲ ਕਰਕੇ ਚੇਟਕ ਫਿਰ ਤਮਾਸ਼ੇ ਲਾ ਕਰਕੇ ਬੈਠ ਜਾਂਦਾ ਹੈ।
ਨਹੀਂ ਭੇਖ ਬਹੁ ਥਾਟ ਬਣਾਏ,
ਕਿਸੇ ਮਨੁੱਖ ਨੇ ਬਹੁਤ ਸਾਰੇ ਜਿਹੜੇ ਭੇਖ ਨੇ, ਕਦੇ ਕੋਈ ਭੇਖ ਬਣਾ ਲਿਆ, ਕਦੇ ਕੋਈ ਭੇਖ ਬਣਾ ਲਿਆ, ਇਸ ਤਰ੍ਹਾਂ ਭੇਖਾਂ ਦੇ ਬਹੁਤ ਸਾਰੇ ਥਾਟ ਕਹੀਏ ਬਨਾਵਟ ਬਣਾਉਣਾ ਕੀਤੇ ਨੇ, ਤਰ੍ਹਾਂ ਤਰ੍ਹਾਂ ਦੇ। ਰੋਜ਼ਾਨਾ ਹੀ ਭੇਖ ਬਦਲਦਾ ਹੈ ਬੰਦਾ, ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਲਿਬਾਸ ਧਾਰਨ ਕਰਦਾ। ਕਿਸੇ ਮਨੁੱਖ ਨੇ ਬਹੁਤ ਤਰ੍ਹਾਂ ਦੇ ਭੇਖਾਂ ਦੇ ਥਾਟ ਜਿਹੜੇ ਉਹ ਲਿਬਾਸ ਬਣਾਉਣਾ ਕੀਤੇ ਹਨ।
ਨਹੀਂ ਤੰਤ ਮੰਤ ਬਹੁ ਖੇਵਾ,
ਕਿਸੇ ਮਨੁੱਖ ਨੇ ਇਸ ਪ੍ਰਕਾਰ ਤੰਤ ਨਾਮ ਹੁੰਦਾ ਤਾਗੇ ਦਾ, ਤਿੰਨ ਚੀਜ਼ਾਂ ਹੁੰਦੀਆਂ ਨੇ, ਇੱਕ ਤੰਤਰ, ਇੱਕ ਮੰਤਰ ਅਤੇ ਇੱਕ ਜੰਤਰ। ਤੰਤਰ ਹੁੰਦਾ ਹੈ ਜਿਹੜਾ ਕੋਈ ਕਿਸੇ ਤਾਗੇ ਦੇ ਉੱਤੇ ਕੁਝ ਕਰ ਦੇਣਾ, ਕੋਈ ਡੌਲੇ ਨਾਲ ਬੰਨ੍ਹੀ ਫਿਰਦਾ, ਕੋਈ ਗਿੱਟੀਆਂ 'ਚ ਬੰਨ੍ਹ ਲੈਂਦੇ, ਕੋਈ ਗਲਾਂ 'ਚ ਪਾਈ ਫਿਰਦੇ, ਇਕੱਲਾ ਤਾਗਾ ਹੋਵੇ। ਅਤੇ ਜਿਹੜਾ ਮੰਤਰ ਹੁੰਦਾ ਉਹ ਬੋਲ ਕਰਕੇ ਪੜ੍ਹ ਦੇਣਾ ਕਿਸੇ ਦੇ ਉੱਪਰ, ਇਹਨੂੰ ਮੰਤਰ ਕਹਿੰਦੇ ਨੇ। ਅਤੇ ਜੰਤਰ ਹੁੰਦਾ ਕਾਗਜ਼ ਦੇ ਉੱਤੇ ਲਿਖ ਕੇ ਦੇਣਾ, ਕੋਈ ਤਵੀਤਾਂ 'ਚ ਪਾਈ ਫਿਰਦਾ, ਕੋਈ ਤਾਗਿਆਂ ਨਾਲ ਇਸ ਤਰ੍ਹਾਂ ਡੌਲਿਆਂ ਨਾਲ ਬੰਨ੍ਹੀ ਫਿਰਦੇ, ਕੋਈ ਜਿਹੜਾ ਕਾਗਜ਼ 'ਤੇ ਲਿਖਿਆ ਹੋਵੇ। ਇਹ ਤਿੰਨ ਕਿਸਮਾਂ ਨੇ ਤੰਤਰ ਮੰਤਰ ਅਤੇ ਜੰਤਰ ਦੀਆਂ। ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਹਨ ਕਿ ਕਿਸੇ ਮਨੁੱਖ ਨੇ ਇਸ ਪ੍ਰਕਾਰ ਜਿਹੜਾ ਤੰਤ ਤਾਗਾ ਹੈ ਅਤੇ ਉਹੀ ਸਰੀਰ ਦੇ ਉੱਤੇ ਬੰਨ੍ਹ ਲੈਣਾ ਕੀਤਾ, ਕਿਸੇ ਨੇ ਮੰਤ ਜਿਹੜਾ ਇਸ ਪ੍ਰਕਾਰ ਮੰਤਰ ਹੈ ਅਤੇ ਉਹ ਪੜ੍ਹਨਾ ਕੀਤਾ। ਕੋਈ ਬੰਦਾ ਇਹਨਾਂ ਤਾਗਿਆਂ ਨੂੰ ਅਤੇ ਮੰਤਰਾਂ ਨੂੰ ਖੇਵਾ ਦਾ ਅਰਥ ਸਹਾਰੀ ਬੈਠਾ, ਆਪਣੇ ਮਨਾਂ ਵਿੱਚ ਬਹੁਤ ਸਾਰੇ ਤਾਗੇ ਤਵੀਤਾਂ ਨੂੰ ਇਕੱਠੇ ਕਰੀ ਬੈਠਾ ਹੈ।
ਮੋਹੇ ਦੀਨ ਹਰ 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 ਸੇਵਾ,
ਮੈਂ ਦਾਸ ਨੇ ਗਰੀਬ ਆਪ ਜੀ ਦੇ ਨਿਮਾਣੇ ਜਿਹੇ ਸੇਵਕ ਨੇ ਤਾਂ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਹਰ ਹਰਾਂਤੀ ਪਾਪਾਨੀ ਦੁਸ਼ਟ ਚੇਤਾ ਪੀ ਸਿਮਰਤਾ। ਜੀਵ ਦੇ ਪਾਪਾਂ ਨੂੰ ਕੱਟਣ ਵਾਲੇ, ਤਿੰਨ ਤਰ੍ਹਾਂ ਦੇ ਸ਼ਾਂਕਿਆਂ ਨੂੰ ਕੱਟਣ ਵਾਲੇ ਹਰੀ ਪਰਮਾਤਮਾ ਆਪ ਜੀ ਦੀ ਸੇਵਾ ਹੀ ਕਰਨਾ ਕੀਤੀ ਹੈ।
ਕੋਈ ਚਤੁਰ ਕਹਾਵੇ ਪੰਡਿਤ,
ਕੋਈ ਆਪਣੇ ਆਪ ਨੂੰ ਬਹੁਤ ਹੀ ਚਤੁਰ ਸਿਆਣਾ ਕਹਾਈ ਜਾਂਦਾ, ਆਪ ਕਹੀ ਜਾਂਦਾ, ਮੂੰਹੋਂ ਬੋਲ ਕੇ ਕਹਿੰਦਾ ਵੀ ਮੈਂ ਬੜਾ ਸਿਆਣਾ ਹਾਂ, ਅਤੇ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਆਂ ਸਭ ਤੇ ਉੱਚਾ। ਅਤੇ ਇਸ ਲਈ ਜਿਹੜਾ ਆਪਣੇ ਆਪ ਨੂੰ ਨੀਚਾ ਨੀਵਾਂ ਸਮਝ ਜਾਣਾ ਕਰੇ ਉਹ ਸਾਰਿਆਂ ਤੋਂ ਉੱਚਾ ਹੈ। ਆਪਣੀ ਕਦੇ ਜਵਾਨ ਤੋਂ ਵਡਿਆਈ ਬੰਦਾ ਨਾ ਕਰਨੀ ਕਰੇ, ਦੂਸਰਾ ਕਰਦਾ ਤੇ ਪਿਆ ਕੋਈ ਕਰੀ ਜਾਵੇ। ਕੋਈ ਆਪਣੇ ਆਪ ਨੂੰ ਹੀ ਚਤੁਰ ਸਿਆਣਾ ਕਹੀ ਜਾਂਦਾ ਕਹਾਈ ਜਾਂਦਾ, ਅਤੇ ਕੋਈ ਕਹਾਵੇ ਪੰਡਿਤ, ਅਤੇ ਪੰਡਿਤ ਦਾ ਅਰਥ ਹੈ ਵਿਦਵਾਨ, ਉਹ ਕਹਿੰਦਾ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਹੋਣਾ। ਕੋਈ ਸਿਆਣਾ ਬਣਿਆ ਫਿਰਦਾ, ਕੋਈ ਪੰਡਿਤ ਵਿਦਵਾਨ ਬਣਿਆ, ਆਪ ਕਹਿੰਦਾ ਅਤੇ ਲੋਕਾਂ ਤੋਂ ਕਹਾਈ ਜਾਂਦਾ ਹੈ।
ਕੋ ਖ खट करम सहत स्यों मंडित
ते कोई खट कर्मां दे संयोगत हो करके इस प्रकार दुनिया विच विचरदा है। कहिंदा जी छे कर्म करने चाहीदे ने, छे कर्म केड़े ने, विद्या पढ़नी पढ़ाउणी, जग करना करवाउणा, दान देना ते दवाउणा, ये छे कर्म मन्ने ने। इन्हां खट छे कर्मां दे सहत कोई हो करके फिरदा दुनिया अंदर कहिंदा मैं ते जी खट कर्मी हाँ। स्यों मंडित, स्यों दा अर्थ कोई शिव जी नूं मंडित कहीए उहदी पूजा विच लग्गिया पिया है, कोई शिव जी की आराधना करता, कोई छे कर्मा नू करी जांदा,
कोई करै आचार सो करनी,
कोई बंदा इस तरह सो करनी श्रेष्ठ करनी करना करता है ते आचार करतब करता है। मैं ते जी इस प्रकार चंगे जड़े कर्म ने यही करने चाहिए, एदे नाल ही परमात्मा मिल जांदा। किन्ने लोग चंगे कर्म करदे कि परमात्मा मिल गया, ये तां पापा पुन्ना विच गिने जांदे ने, पुन वध जांदे चंगे कर्मां दे नाल। कोई इस तरह श्रेष्ठ करनी को करतब करदा, आचार जिहड़े कौतक करतब ने बड़े चंगे चंगे वह कर्म करदे हन।
ओहे दीन हर 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 सरणी,
मैं दीन गरीब नमाणा जिहा सेवक परमात्मा हरिया करन वाले हरी परमेश्वर वाहिगुरु जी, मन बाणी शरीर नूं हरिया करन वाले तेरी शरण विच पिया हां।
सगले करम धर्म जुग सोदे,
धन गुरु अर्जन देव साहेब महाराज जी की सिद्धांत दिंदे ने, सारे शब्द दा निचोड़ की कढ़दे पए ने। सतगुरु कहिंदे जुग सोधे, सतयुग त्रेता द्वापर ते कलयुग चारे युगां दी सोध कर लई, चारे युगां नूं विचार करके असी वेख लैणा कीता, चारे युगां दे सगले कर्म सारे कर्म वेख लए। क्योंकि सतयुग सत त्रेता जगी द्वापर पूजा चार, सतयुग दे अंदर सत दा अर्थ दान हुंदा सी, दान भी वेख लिया, बड़े लोगों ने दान किए, अज भी करते पे ने। द्वापर पूजा चार इस प्रकार त्रेता जगी, त्रेते दे अंदर जिहड़ी जग पूजा सी वह प्रधान मनी गई सी, उदों भी जग किए, लोग अज भी जग करी जाते ने। ते जिहड़ी द्वापर दे अंदर पूजा चार ये श्रेष्ठ पूजा मनी सी उदों भी की, अज भी करते ने। तीनों युग तीनों दिड़े, कल केवल नाम आधार, इत्थे ते भाई केवल नाम दा आसरा है। गरीब नवाज सतगुरु जी कहिंदे सारे इन्हां युगां दे कर्म ते धर्म दा अर्थ हुंदा निजम, ये सारे सोध के विचार के वेख लए हन।
बिन नावै एहो मन ना परबोधै,
एक अकाल पुरख परमात्मा वाहिगुरु जी दे नाम नू जपे तो बिना, नाम दी कमाई कीते तो बिना, ये जेड़ा मन नू पर विशेष करके बोधे कदे ज्ञान नहीं हुंदा है। दान करी छलो ज्ञान नहीं मिलना दान विचों, पूजा करी चलो इस प्रकार जग करी चलो, ये विचों परमात्मा का ज्ञान नहीं मिलेगा। तो इसलिए सतगुरु पातशाह महाराज जी ने यह सिक्ख्या दिती है कि नाम की कमाई किते तो बिना कदे ज्ञान नहीं होना। जे किसी ने ज्ञान पाया नाम की कमाई करके ही पौना कीता है।
कहो नानक जो साध संग पाया,
जिस वेले सतगुरु पातशाह महाराज जी कहिंदे पूर्ण साधु जेडे साडे सतगुरु ने, पूरे गुरु दा संग पा लिया, साधुआं दी संगत प्राप्त हो गई।
दूजी तृष्णा महा सीत लाया,
फिर जेड़ी भी अंदर पदार्थां दी कोई माण सत्कार बड़ियाई कोई रुतवे अहुदियां दी तृष्णा लगी सी, भुख लगी सी, वो सारी बूझी बुझ जांदी है। तृष्णा दी अग अंदरों शांत हो जांदी है। महा सीत लाया, फिर महान जेड़ी सीतलता शांति वह मन दे विच आ करके वरत जाती है। ये परम पवित्र उपदेश धन श्री गुरु अर्जन देव साहेब महाराज जी ने सानू अज लड़ीवार पावन गुरबाणी दे शब्द द्वारा बख्शे हन। कृपा करन सतगुरु जी साडे सभना दे मना ते तना दे अंदर ये परम पवित्र उपदेश आप ही लीन कर देन, जिस करके लोक सुखीए ते परलोक सहेले हो सकीए। ਅਗਿਆਤ ਵਸ ਵਿਚਾਰ ਕਰਦਿਆਂ ਬਹੁਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ।
ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤ੍ਰਿਸ਼ਨਾ ਮਹਾਸੀਤ ਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।